ਸ਼ਲੋਕ ਮਹੱਲਾ ਤੀਜਾ। ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਸ਼ੇਖ ਨੂੰ ਕਿਹਾ ਵੀ ਤੂੰ ਚਾਰਾਂ ਚੱਕਾਂ ਦੇ ਵਿੱਚ ਫਿਰਦਾ ਘੁੰਮਦਾ, ਚਾਰੇ ਦਿਸ਼ਾਵਾਂ ਦੇ ਵਿੱਚ ਜਾ ਸਕਦਾ, ਇਹ ਤਾਂ ਠੀਕ ਹੈ। ਚੌ ਵਾਹਿਆ ਚਾਰੇ ਪਾਸੇ ਫਿਰਦਾ, ਇਕਤ ਘਰ ਆ ਜਾ ਆ ਜਾ, ਮਾਣਾ ਤੇ ਤੂੰ ਇੱਕ ਥਾਂ ਕਰ ਲੈ, ਤੈਨੂੰ ਫਿਰ ਤੈਨੂੰ ਫਿਰ ਤੁਰਨ ਦੀ ਕੋਈ ਲੋੜ ਨਹੀਂ। ਫਰੀ ਵੀ ਜਾ ਨਾ ਵੀ ਫਰੀ ਜਾ, ਇਹਦਾ ਨਾ ਕੋਈ ਫਰਕ ਪੈਂਦਾ, ਮਨ ਨੂੰ ਟਿਕਾਣੇ ਰੱਖ ਆਪਣੇ ਨੂੰ।
ਠੀਕ ਹੈ, ਸ਼ੇਖ ਕੌਣ ਹੁੰਦਾ ਜੀ?
ਜਿਵੇਂ ਆਪਣੇ ਬੇਦੀਆਂ ਨੂੰ ਕਹਿੰਦੇ ਨੇ, ਥੋੜੀਆਂ ਨੂੰ ਕਹਿੰਦੇ ਨੇ ਹੁਣ ਸ਼ੇਖ ਸੈਦ।
ਅੱਛਾ, ਉਹ ਆਪਣੇ ਆਪ ਨੂੰ ਧਾਰਮਿਕ ਸਦਾਉਂਦੇ ਹੈ ਜੀ,
ਮੁਖ ਸਾਹਿਬ ਦੇ।
ਅੱਛਾ ਜੀ, ਠੀਕ ਹੈ। ਉਹਨਾਂ ਨੂੰ ਕਿਹਾ ਹੈ ਕਿ ਇਹ ਮਨ ਇਕਤ ਕਰ ਆਣ, ਇਸ ਮਨ ਨੂੰ ਆਪਣੇ ਘਰ ਚ ਲਿਆ ਹੈ ਜੀ ਵਾਪਸ ਮੋੜ ਕੇ।
ਅੱਛਾ, ਟਿਕਾਉਣ ਦਾ ਮਤਲਬ ਰਾਜ ਦੇ ਟਿਕਦਾ।
ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਆ ਜਿਹੜਾ ਤੂੰ ਹੈ ਨਾ ਗੱਲਾਂ ਕਰਦਾ, ਦੂਜਾ ਤੀਜਾ ਇਹ ਛੱਡ ਦੇ, ਇੱਕੋ ਘਰ ਆ ਜਾ, ਜਿਹੜਾ ਗੁਰ ਕਾ ਸ਼ਬਦ ਹੈ ਉਹ ਚ ਪਛਾਣ ਵੀ ਪਰਬ ਕੀ ਹੁੰਦਾ।
ਠੀਕ ਹੈ, ਪਰ ਉਹਨਾਂ ਕੋਲ ਕਿਹੜਾ ਗੁਰ ਕਾ ਸ਼ਬਦ ਹੈ? ਉਹਨਾਂ ਕੋਲ ਕੁਰਾਨ ਹੈ ਜੀ,
ਕਾਫੀ ਹੱਦ ਤੱਕ ਤਾਂ ਉਹਨਾਂ ਕੋਲ ਮੁਕਤੀ ਤੱਕ ਦੀ ਗੱਲ ਤਾਂ ਉਹਨਾਂ ਕੋਲ ਵੀ ਹੈ। ਉਹ ਇੱਕ ਨੇਕ ਆਦਮੀ ਬਣਨ ਦੀ ਗੱਲ ਤਾਂ ਉਹਨਾਂ ਕੋਲ ਵੀ ਹੈ। ਉਹ ਵੀ ਨੇਕ ਆਦਮੀ ਸੀ, ਉਹਦਾ ਜਿਹਨੂੰ ਕਹਿੰਦੇ ਹੁੰਦੇ ਸੀ ਉਹ ਸੀ, ਉਹਨਾਂ ਦੇ ਵਿੱਚ ਹੈਗੇ ਸੀ ਆਦਮੀ, ਤਾਂ ਹੀ ਉਹਨਾਂ ਨੇ ਗੁਰੂ ਘਰ ਨੂੰ ਬੋਲਿਆ। ਤੋ ਪਦਾਰਥਾਂ ਦੀ ਗੱਲ ਹੈ ਇਹਦੇ ਵਿੱਚ।
ਅੱਛਾ
ਜੀ,
ਸਤਿਗੁਰ ਅੱਗੇ ਢਹਿ ਪਾਓ, ਸਭ ਕੁਝ ਜਾਣੇ ਜਾਣ।
ਸਤਿਗੁਰ ਦੇ ਅੱਗੇ ਹਥਿਆਰ ਸਰਦੋ, ਸਤਿਗੁਰ ਤੇ ਖਾਲੀ ਕੋਈ ਨਹੀਂ, ਦਰਬਾਰ ਤੁਹਾਡੇ ਅੱਗੇ ਦੀਵੇ ਹੋ ਜਾਓ, ਸਾਈ ਦੇ ਅੱਗੇ ਸਿਰ ਦੀਵਾ ਕਰ ਲਓ, ਜੋ ਸਿਰ ਸਾਈ ਨਾਂ ਨੇ ਮੇਰੇ ਸੋ ਸਿਰ ਕਾ ਪੋਤਾਰ, ਇਹ ਮਨ ਰੂਪੀ ਸਿਰ ਹੈ ਜਿਹੜਾ ਇਹਨੂੰ ਦੀਵਾ ਕਰ ਲਓ। ਹਾਂਜੀ,
ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ।
ਆਸਾ ਜਿਹੜੀ ਹੈਗੀ ਮਨਸਾ ਹੁੰਦੀ ਹੈ ਮਨ ਦੀ ਇੱਛਾ, ਇਹ ਜਲਾ ਦੇ ਜਾਲ ਦੇ, ਮਨ ਵਿੱਚ ਜਿਹੜੀ ਇੱਛਾ ਪੈਦਾ ਹੁੰਦੀ ਹੈ ਇਹਨੂੰ ਤਿਆਗ ਤਿਆਗ ਕਰ ਦੇ, ਇਹ ਮਾਇਆ ਦੀ ਇਹ ਮਨ ਚ ਪੈਦਾ ਹੁੰਦੀ ਹੈ। ਹੋਏ ਰਹੋ ਮਹਿਮਾਨ, ਤੂੰ ਇਹ ਮੰਨ ਕੇ ਰਹਿ ਵੀ ਅਸੀਂ ਤਾਂ ਚਾਰ ਦਿਨ ਦੇ ਮਹਿਮਾਨ ਹਾਂ ਸੰਸਾਰ ਚ, ਬਹੁਤੇ ਰਾਜ ਭਾਗ ਕਰਕੇ ਅਸੀਂ ਇਕੱਠੇ ਕੀ ਲੈਣਾ, ਕੋਈ ਜਾਤੀ ਨਾ ਕਰੋ ਜ਼ੁਲਮ ਨਾ ਕਰੋ।
ਠੀਕ ਹੈ ਜੀ, ਸਤਿਗੁਰ ਕੇ ਭਾਣੇ ਭੀ ਚੱਲੇ ਤਾਂ ਦਰਗਹਿ ਪਾਵੇ ਮਾਣ।
ਸਤਿਗੁਰ ਦੇ ਭਾਣੇ ਚੱਲੇ ਤਾਂ ਦਰਗਾਹ ਦੇ ਵਿੱਚ ਮਾਣ ਪ੍ਰਾਪਤ, ਇੱਜ਼ਤ ਮਿਲਦੀ ਹੈ ਦਰਗਾਹ ਚ, ਹੋਰ ਚਲਾਉਂਦਾ ਹੋਵੇ ਜੇ ਚੱਲੇ।
ਜਦੋਂ ਮਹਿਮਾਨ ਕਿਹਾ ਸੀਗਾ ਉਹਦਾ ਭਾਵ ਇਹ ਹੈ ਕਿ ਇੱਥੇ ਆਪਾਂ ਇਹਨੂੰ ਆਪਣੇ ਪੱਕੀ ਰਹਿਸ਼ ਨਹੀਂ ਸਮਝਣਾ ਹੈ ਜੀ।
ਹਾਂਜੀ
ਨਾਨਕ ਜੇ ਨਿਕ ਜੇ ਨਿਕ ਜੇ ਨਾਮ ਨਾ ਚੇਤਨੀ, ਤਿੰਨ ਧ੍ਰਿਗ ਪਹਿਨਣ ਧ੍ਰਿਗ ਖਾਣ।
ਜੇ ਲੋਭ ਦੇ ਪ੍ਰਤੀ ਚੇਤਨੀ ਹੋਇਆ ਨੂੰ ਸਮਝ ਨਹੀਂ ਲੱਗੀ ਲੋਭ ਕੀ ਹੁੰਦਾ।
ਹਾਂਜੀ,
ਧ੍ਰਿਗ ਪਹਿਨਣਾ ਧ੍ਰਿਗ ਖਾਣਾ, ਖਾਣਾ ਪਹਿਨਣਾ ਧ੍ਰਿਗ ਹੈਗਾ।
ਮਹੱਲਾ ਤੀਜਾ, ਹਰ ਗੁਣ ਟੋਟ ਨਾ ਆਵਈ, ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੇ, ਗੁਣ ਮੈਂ ਰਹੇ ਸਮਾਏ।
ਪਰ ਜਿਹੜੇ ਹਰੀ ਦੇ ਗੁਣ ਨੇ ਉਹਦੇ ਟੋਟਾ ਨਹੀਂ ਹੈ, ਜਿਹੜੇ ਮਰਜ਼ੀ ਗਾਈ ਜਾਓ ਉਹਦਾ ਟੋਟਾ ਨਹੀਂ ਹੁੰਦਾ ਕਦੇ। ਹਰ ਗੁਣ ਟੋਟ ਨਾ ਆਵਈ, ਉਹ ਹਰ ਦੇ ਵਿੱਚ ਇੰਨੇ ਗੁਣ ਨੇ ਕੋਈ ਇਹਦਾ ਅੰਤ ਨਹੀਂ ਪਾ ਸਕਦਾ।
ਕੀਮਤ ਕਹਿਣ ਨਾ ਜਾਏ,
ਨਾ ਉਹਦੀ ਕੀਮਤ ਅਸੀਂ ਇੱਕ ਇੱਕ ਗੁਣ ਅਮੁੱਲ ਗੁਣ ਅਮੁੱਲ ਜਦ ਕਹਿਤਾ ਗੁਣ ਨੂੰ ਤਾਂ ਫਿਰ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ, ਤਾਂ ਹੀ ਅਮੁੱਲ ਹੈ। ਹਾਂਜੀ,
ਨਾਨਕ ਗੁਰਮੁਖੀ ਹਰ ਗੁਣ ਰਵੇ, ਗੁਣ ਮੈਂ ਰਹੇ ਸਮਾਏ।
ਜਿਹੜੇ ਗੁਰਮੁਖ ਨੇ ਉਹ ਹਰ ਗੁਣ ਨੂੰ ਗ੍ਰਹਿਣ ਕਰਦੇ ਨੇ, ਧਾਰਨ ਕਰਦੇ ਨੇ, ਰਵੇ ਨੂੰ ਧਾਰਨ ਕਰਦੇ ਨੇ, ਜੈਸੇ ਹੀ ਹੋ ਜਾਂਦੇ ਨੇ ਫਿਰ ਉਹ ਹਰ ਗੁਣ ਧਾਰਨ ਕਰਕੇ ਹਰ ਜੈਸੇ ਹੀ ਹੋ ਜਾਂਦੇ ਨੇ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਹਰ ਜਨ ਜੈਸਾ ਤਾਂ ਹੀ ਹੋਊਗਾ ਜੇ ਉਹਦੇ ਵਾਲੇ ਗੁਣ ਧਾਰਨ ਕਰੂਗਾ।
ਠੀਕ ਹੈ ਜੀ, ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਂਦੀ ਭਗਤੀ ਕਰ, ਹਰ ਪਾਠ ਲੱਗਾ ਅਧਿਕਾਈ, ਬਹੁ ਬਹੁ ਵਿਧ ਭਾਤ ਕਰ।
ਆ ਜਿਹੜੇ ਚੋਲੀ ਅੰਦਰਲਾ ਸਰੀਰ ਹੈ,
ਹਾਂਜੀ
ਰਤਨ ਦਾ ਚੋਲਾ ਜਿਹਨੂੰ ਨਾਮ ਦਾ ਰੰਗ ਚੜ੍ਹਦਾ,
ਹਾਂਜੀ
ਇਹ ਹਲਨੇ ਸਵਾਰੀ ਹੈ, ਉਹ ਇਹਨੂੰ ਸਵਾਰ ਕੇ ਦਾ ਰੂਪ ਕੱਢਦਾ।
ਅੱਛਾ ਜੀ, ਹਰ ਚੋਲੀ ਦੇਹ ਸਵਾਰੀ,
ਉਹ ਦੇਹੀ ਗੁਪਤਾ ਜਿਹੜੀ ਉਸ ਮਾਰੀ ਹੈ।
ਕੱਢ ਪੈਂਦੀ ਭਗਤੀ ਕਰ,
ਜੇ ਭਗਤੀ ਕਰੇ ਤਾਂ ਪੱਟ ਦਾ ਪੱਟ ਪਹਿਨ ਲੈਂਦੀ ਹੈ, ਰੇਸ਼ਮ ਪਹਿਨਦੀ ਹੈ। ਜੇ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੁਖਾ, ਜੋ ਗਿਆਨ ਦੀ ਚੋਲੀ ਪਹਿਨਦੀ ਹੈ ਉਹ ਪੱਟ ਹੈ।
ਤੇ ਕੱਢ ਪੈਂਦੀ ਮਤਲਬ ਲਿਖਿਆ ਕੱਢੀ ਪਹਿਨਦੀ। ਅੱਛਾ, ਕੱਢੀ ਤਾਂ ਕੀ ਬਣ ਭਾਵ ਬਣਦਾ ਜੀ?
ਗੁਣਾਂ ਦੀ ਸ਼ਿਕਾਰੀ ਹੋਈ ਹੈ।
ਅੱਛਾ ਜੀ, ਕੱਢ ਪੈਂਦੀ ਭਗਤੀ ਕਰੀ,
ਭਗਤੀ ਕਰਕੇ ਕੱਢੀ ਹੋਈ ਹੈ ਪਹਿਲੀ ਜਾਂਦੀ ਹੈ। ਕੱਢੀ ਭਗਤੀ ਤੋਂ ਇਹ ਕੱਢੀ ਨਹੀਂ ਜਾਂਦੀ।
ਠੀਕ ਹੈ ਜੀ। ਹਰ ਪਾਠ ਲੱਗਾ ਅਧਿਕਾਈ,
ਬਹੁਤ ਲੱਗਿਆ ਇਹਦੇ ਤੇ। ਪ੍ਰਭ ਕੀ ਆਦੀ ਕਾ ਮਨ ਪ੍ਰਗਾਸ ਜੈਸੇ ਧਾਰੂ ਉੱਪਰ ਆਕਾਸ਼, ਇੰਨਾ ਪਾਠ ਲੱਗਿਆ ਹੈ ਤੇ।
ਪਾਠ ਕੀ ਹੁੰਦਾ ਜੀ?
ਪਾਠ ਕਪੜਾ।
ਅੱਛਾ,
ਜਿਹਦੀ ਚੋਲੀ ਬਣੀ ਹੋਈ ਹੈ ਪਾਠ ਹੈ, ਪਾਠ ਪਟਮ।
ਹਾਂ, ਇਕਾਈ ਤੋਂ ਕੀ ਭਾਵ ਬਣਦਾ ਜੀ? ਬਹੁਤ ਉੱਤਮ,
ਬਹੁਤ ਜ਼ਿਆਦਾ।
ਅੱਛਾ ਜੀ, ਬਹੁ ਬਹੁ ਵਿਧ ਭਾਂਤ ਕਰੀ,
ਬਹੁਤ ਬਹੁਤ ਤਰੀਕੇ ਨਾਲ ਇਹਦੀ ਸੁੰਦਰਤਾ ਘੜੀ ਹੈ, ਬਣਾਈ ਹੈ।
ਠੀਕ ਹੈ। ਕੋਈ ਬੁੱਝੈ ਬੁੱਝਣ ਹਾਰਾ, ਅੰਤਰ ਵਿਵੇਕ ਕਰੀ,
ਕੋਈ ਵਿਵੇਕੀ ਆਦਮੀ ਬੁੱਝ ਸਕਦਾ ਬੁੱਝਣ ਹਾਰਾ? ਇਹ ਗੱਲ ਕੀ ਕਹੀ ਹੈ, ਕਿੱਧਰ ਇਸ਼ਾਰਾ ਹੈ? ਇਹ ਆਮ ਬੁੱਧੀ ਵਾਲੇ ਆਦਮੀ ਨਹੀਂ ਬੁੱਝ ਸਕਣੀ ਇਹ ਗੱਲ। ਕੋਈ ਕੋਈ ਆਦਮੀ ਬੁੱਝੂਏ ਕੀ ਗੱਲ ਹੈ? ਨਿਰਾਕਾਰੀ ਸਰੀਰ ਦੀ ਗੱਲ ਹੈ, ਨਿਰਾਕਾਰੀ ਪਾਟ ਪਟੰਬਰ ਦੀ ਗੱਲ ਹੈ, ਇਹ ਤਿਆਗ ਬੁੱਝਣ ਵਾਲੀ ਗੱਲ ਆ ਜੀ, ਬੁਝਾਰਤ ਵਾਲੀ।
ਸੋ ਬੁੱਝੈ ਇਹ ਵਿਵੇਕ, ਜਿਸ ਬੁਝਾਏ ਆਪ ਹਰ।
ਓਏ, ਵਿਵੇਕ ਨੂੰ ਹੋਈ ਬੁੱਝ ਸਕਦਾ ਜਿਹਨੂੰ ਹਰ ਆਪ ਬੁਝਾਵੇ, ਆਪ ਬੁਝਾਏ।
ਜਨ ਨਾਨਕ ਕਹੇ ਵਿਚਾਰਾ, ਗੁਰਮੁਖੀ ਹਰ ਸਤ ਹਰ।
ਨਾਨਕ ਤਾਂ ਇਹੀ ਗੱਲ ਕਹਿ ਰਿਹਾ ਵਿਚਾਰਾ, ਜਿਹੜਾ ਗੁਰਮੁਖੀ ਹੈ ਉਹ ਹਰ ਰੂਪ ਹੈ, ਸਤ ਸਰੂਪ ਹੈ। ਜਿਹੜਾ ਸਤ ਹਰ ਹੈ ਉਹ ਕੋਈ ਫਰਕ ਨਹੀਂ ਰਿਹਾ ਹੁਣ।
ਠੀਕ ਹੈ ਜੀ। ਹਰ ਸਤ ਹਰ ਤੋਂ ਕੀ ਭਾਵ ਬਣਦਾ ਜੀ? ਵੀ ਜਿਹੜਾ ਹਰ ਹੈ ਸਤ ਸਰੂਪ ਹੈ,
ਸਤ ਸਰੂਪ ਹੋ ਗਿਆ ਹਰ। ਜਿਹੜਾ ਸਤ ਹੈ ਹਰ ਦਾ ਸਤ ਸਰੂਪ ਹੈ ਹੀ।
ਅੱਛਾ ਜੀ,
ਇਹ ਵੀ ਸਤ ਹੋ ਗਿਆ। ਜਿਹੜਾ ਹਮੇਸ਼ਾ ਰਹਿੰਦਾ ਉਹ ਸਤ ਹੁੰਦਾ,
ਜਿਹੜਾ ਅਨਾਦ ਹੈ ਉਹ ਸਤ ਹੈ ਜੀ।
ਹਾਂਜੀ,
ਤੇ ਕਹਿਣ ਦਾ ਭਾਵ ਹੈ ਵੀ ਜਿਹੜਾ ਗੁਰਮੁਖ ਹੈ ਉਹ ਆਪ ਹਰ ਹੋ ਗਿਆ, ਔਰ ਜਿਹੜਾ ਹਰ ਹੈ ਉਹ ਤਾਂ ਸਤ ਸਰੂਪ ਹੈ ਹੀ।
ਆ ਜੰਮਲ ਪੰਨ ਕੱਟਿਆ ਗਿਆ ਉਹਦਾ।
ਠੀਕ ਹੈ ਜੀ, ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ।
ਜੀ।